ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾਂ ਨਿਗਾਹ ਰੰਗ ਰਸ ਮਾਨ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹੋਮੇ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪੇਦਿਕ ਹੈ ਅਤੇ ਇਸ ਤਪੇਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹੋਮੇ ਹੀ ਸਭ ਤੋਂ ਮੁੱਢਲਾ, ਸਭ ਤੋਂ ਵੱਡਾ, ਸਭ ਤੋਂ ਅਸਾਦ ਅਤੇ ਦੀਰਘ ਮਾਨਸਿਕ ਰੋਗ ਹੈ। ਹਾਂਜੀ, ਇਸ ਤਰ੍ਹਾਂ ਹੋਮੇ ਹੀ ਸਭ ਤੋਂ ਮੁੱਢਲਾ, ਵੱਡਾ, ਅਸਾਦ, ਦੀਰਘ ਮਾਨਸਿਕ ਰੋਗ ਹੈ। ਹੋਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹੋਮੇ ਦੇ ਭਰਮ ਭੁਲਾਵੇ ਤੋਂ ਅਕਾਲ ਪੁਰਖ ਵਿਸਰ ਜਾਂਦਾ ਹੈ। ਹਾਂਜੀ, ਹੋਮੇ ਨਾਲ ਕੀ ਹੁੰਦਾ ਹੈ? ਹੋਮੇ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ, ਉਸਦੀ ਨਿੱਘੀ ਅਤੇ ਸੁਖਦਾਈ ਗੋਦ ਵਿੱਚੋਂ ਨਿਕਲ ਜਾਈਦਾ ਹੈ, ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁਖ ਹੋ ਕੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ, ਤ੍ਰੈ ਗੁਣਾਂ ਦੇ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ। ਹਾਂਜੀ, ਹੋਮੇ ਦੇ ਅਭਾਵ ਅਤੇ ਹੋਮੇ ਦੇ ਇਹ ਜੋ ਮਾਨਸਿਕ ਰੋਗ ਹੈ, ਇਸ ਦੇ ਨਾਲ, ਕਿਉਂਕਿ ਇਹ ਵੱਡਾ ਮੁੱਢਲਾ ਅਸਾਦ ਅਤੇ ਦੀਰਘ ਮਾਨਸਿਕ ਰੋਗ ਹੈ, ਤੋ ਹੋਮੇ ਇਹ ਦੀਰਘ ਰੋਗ ਹੈ, ਦਾਰੂ ਪੇ ਸਮਾਏ। ਹੋਮੇ ਦੇ ਭਰਮ ਭੁਲਾਵੇ ਤੋਂ ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਸੰਗਤ ਵਿੱਚ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ ਹੋਮੇ ਦੇ ਕਾਰਨ। ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਜਾਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਹੋਮੇ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ। ਹਾਂਜੀ, ਹੁਣ ਰੋਗ ਲੱਗ ਗਿਆ ਅਤੇ ਇਸਦਾ ਇਲਾਜ ਗੁਰਬਾਣੀ ਦੇ ਮੁਤਾਬਕ ਕਿਸ ਤਰ੍ਹਾਂ ਦਰਸਾਇਆ ਹੈ ਕਿ ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਮਨ ਅੰਤਰ ਹੋਮੇ ਰੋਗ ਹੈ, ਪ੍ਰਮ ਭੂਲੇ ਮਨ ਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ, ਆਸ ਅੰਦੇਸੇ ਤੇ ਨ ਕੇਵਲ ਹੋਮੇ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੇ ਬਿਖ ਫੈਲ, ਸਤਿਗੁਰ ਆਪਣਾ ਸਦ ਹੀ ਸੇਵੈ, ਹੋਮੇ ਵਿੱਚੋਂ ਜਾਈ ਹੈ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ ਨਾਮ ਔਖਦ ਹਰ ਜਸ ਸਿਮਰਨ ਗੁਰਪ੍ਰਸਾਦ ਅਤੇ ਸੇਵਾ ਦੁਆਰਾ ਸਿਰਫ ਹੋਮੇ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਸ਼ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਨਾਸ਼ ਹੋ ਜਾਂਦਾ ਹੈ। ਹੋਮੇ ਦੀ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ। ਹਾਂਜੀ, ਇਹ ਤੇ ਇਲਾਜ ਦੱਸਿਆ ਸੀ, ਹੁਣ ਕਾਰਨ ਡਾਇਗਨੋਸਿਸ ਉਹ ਕੀ ਹੈ ਕਿ ਪਰਮੇਸ਼ਰ ਨੂੰ ਭੁੱਲਣਾ, ਮਾਇਆ ਦਾ ਭਰਮ ਭੁਲਾਵਾ, ਨੀਵੀਂ ਮਾਇਕੀ ਕੁਸੰਗਤ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਮੈਂ ਮੇਰੀ ਦਾ ਅਟੁੱਟ ਸਿਮਰਨ, ਇਹ ਅਸਾਧ ਰੋਗ ਦੀ ਜੜ ਪੜਤਾਲ ਡਾਇਗਨੋਸਿਸ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਬਲਬਲਿਆਂ, ਜੋਸ਼, ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਸਮੁੱਚੇ ਅਸਰਾਂ ਦੀ ਝਲਕ, ਸੁਗੰਧ, ਹਵਾੜ, ਸਿੱਟਿਆ ਕਰਮਾਂ ਦੇ ਪ੍ਰਗਟਾਵੇ ਤੋਂ ਹੋਮੇ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਅਤੇ ਅਥਵਾ ਸੋਝੀ ਹੋ ਸਕਦੀ ਹੈ। ਇਹ ਹੋਮੇ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਸ ਬਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ, ਅਸੀਂ ਆਪ ਹੀ ਹੋਮੇ ਦਾ ਸਰੂਪ ਅਤੇ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਤਾਂ ਅਸੀਂ ਵੀ ਆਪਣੀ ਸਿਆਣਪਾਂ, ਉਕਤੀਆਂ, ਜੁਗਤੀਆਂ ਨਾਲ ਆਪਣੀ ਹੋਮੇ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲੋਂ ਨਹੀਂ ਲਾ ਸਕਦੇ। ਧਿਆਨ ਦੇਣਾ ਜੀ, ਜੇਕਰ ਹਨੇਰਾ ਆਪਣੇ ਆਪੇ ਨੂੰ ਆਪਣੇ ਹਨੇਰੇ ਨੂੰ ਖੁਦ ਦੂਰ ਨਹੀਂ ਕਰ ਸਕਦਾ, ਤਾਂ ਅਸੀਂ ਵੀ ਆਪਣੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਨਾਲ ਆਪਣੀ ਹੋਮੇ ਨੂੰ ਸਰੀਰ ਦੀ ਕਮੀਜ਼ ਉਤਾਰਨ ਵਾਂਗ ਸੁਖੈਨ ਗਲੋਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਅਤੇ ਉੱਦਮ ਵਿੱਚ ਵੀ ਹੋਮੇ ਦੀ ਅੰਸ਼ ਹੋਏਗੀ। ਜਬ ਲੱਗ ਜਾਣੇ ਮੁਝ ਤੇ ਕੁਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ। ਹਾਂਜੀ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ੁਰ ਨੂੰ ਭੁੱਲਣਾ ਜਾਂ ਪਰਮੇਸ਼ੁਰ ਤੋਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ੁਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨ ਬਜੋਗ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ ਤੈਂ ਤੈਂ ਆਪ ਬੰਧਾਇਓ। ਹਾਂਜੀ, ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ ਤੈਂ ਤੈਂ ਆਪ ਬੰਧਾਇਓ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਨਹੀਂ ਪਰੇ ਕਾਮ। ਇਹ ਹੋਮੇ ਦਾ ਰੋਗ ਸਿਰਫ ਆਮ ਜਨਤਾ ਨੂੰ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ, ਆਮ ਜਨਤਾ ਤਾਂ ਮੋਟੀ ਠੁੱਲੀ ਹੋਮੇ ਦੀ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੇ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜੰਜੀਰ ਤੋੜਨੇ ਸੌਖੇ ਹਨ, ਪਰ ਦਿਮਾਗੀ ਸਿਆਣਪਾਂ ਉਕਤੀਆਂ ਜੁਕਤੀਆਂ ਅਤੇ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹਿਮ ਬੁੱਧ ਬਾਧੇ। ਹਾਂਜੀ, ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਇਸ ਕਾਰਨ ਹੋਮੇ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ। ਇਹ ਹੋਮੇ ਕਿਉਂ ਸਾਨੂੰ ਤੰਗ ਕਰਦੀ ਹੈ? ਕਿਉਂਕਿ ਮੈਂ ਮੇਰੀ ਦਾ ਅਭਿਆਸ ਅਸੀਂ ਜਨਮਾਂ ਜਨਮਾਂਤਰਾਂ ਤੋਂ ਕਰਦੇ ਆਏ ਹਾਂ, ਇਸ ਦੇ ਕਾਰਨ ਇਹ ਹੋਮੇ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ, ਜਿਸ ਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਚਕੜ ਬੰਦ ਕੀਤਾ ਹੋਇਆ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਭਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ, ਜਮਾਂ ਦੇ ਵਸ ਪਾਉਂਦਾ ਹੈ। ਇਸ ਤਰ੍ਹਾਂ ਹੋਮੇ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਹੋਮੇ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹੋਮੇ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਹਾਂਜੀ, ਕਿਛ ਨਾ ਬੂਝੈ, ਕਿਛ ਨਾ ਸੁੱਝੈ, ਦੁਨੀਆਂ ਗੁੱਝੀ ਪਾਏ ਅਨੁਸਾਰ ਬਣਾ ਛੱਡਿਆ ਹੈ ਸਾਡਾ ਜੀਵਨ ਇਸ ਹੋਮੇ ਨੇ। ਜਦ ਸਾਡੀ ਹੋਮੇ ਦੀ ਹੰਗਤਾ ਬਹੁਤ ਆਫਰ ਜਾਂਦੀ ਹੈ, ਅਸੀਂ ਅਤ ਅੰਨੇ ਬੋਲੇ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ, ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹੋਮੇ ਨੂੰ ਸੱਟ ਸ਼ੌਕ ਹੁੰਦਾ ਹੈ, ਅਸੀਂ ਅਣਜਾਣੇ ਹਾਏ ਉਹ ਰੱਬਾ ਕਹਿ ਉੱਠਦੇ ਹਾਂ ਅਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸਾਂ ਅਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਓਪਰਾ ਜਿਹਾ ਬੈਰਾਗ ਆਉਂਦਾ ਹੈ, ਦੁੱਖ ਸਾਡੇ ਹੋਮੇ ਵਿਹੜੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹੋਂ ਕਰੀ ਨਾ ਹੋਈ। ਇਸ ਤਰ੍ਹਾਂ ਹੋਮੇ ਦੀਰਘ ਰੋਗ ਹੈ ਹੈ ਦਾਰੂ ਪੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦ ਦੁੱਖ ਟਲ ਜਾਵੇ, ਹਾਂਜੀ ਜਦ ਦੁੱਖ ਟਲ ਜਾਵੇ, ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਵੀ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹੋਮੇ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ, ਤਾਂ ਉਸ ਦਾ ਅਸਰ ਥੰਦੇ ਭਾਂਡੇ ਵਾਂਗ ਸਾਡੀ ਹੋਮੇ ਦੇ ਵਿਹੜੇ ਥਿੰਦੇ ਮਨ ਦੇ ਉੱਤੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਅਸਰ ਹੁੰਦਾ ਹੈ। ਅਸਲ ਵਿੱਚ ਹੋਮੇ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹੋਮੇ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜੀ ਜਾ ਸਕਦੀ ਹੈ। ਤਾਂ ਕਿ ਹੋਮੇ ਦੀ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕਸੈਲੇ ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਓ ਦੇ ਉੱਤਮ ਦੈਵੀ ਫਲ ਲੱਗ ਸਕਣ। ਹੋਮੇ ਦੇ ਬੂਟੇ ਨੂੰ ਆਤਮਕ ਪਿਉਂਦ ਚਾੜਨੀ ਹੀ ਹੋਮੇ ਦੀਰਘ ਰੋਗ ਹੈ, ਦਾਰੂ ਪੀਸ ਮਾਏ ਹੈ ਅਤੇ ਬਿਲਕੁਲ ਉਲਟ ਖੇਲ ਪਿਰਮ ਦੀ ਹੈ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਤਾਂ ਤੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨੀ, ਹੋਮੇ ਵੇੜੇ ਮਨ ਨੂੰ ਉਲਟੀ ਖੇਲ ਮਤ ਬਦਲਣ, ਹੋਮੇ ਰੋਗ ਦੇ ਇਲਾਜ ਜੀਵਤ ਮਰੇ ਲਈ ਸਾਧ ਸੰਗਤ ਗੁਰਬਾਣੀ ਵਿਚਾਰ ਸਿਮਰਨ ਅਭਿਆਸ ਕਮਾਈ ਗੁਰਪ੍ਰਸਾਦ ਦੀ ਅਤ ਲੋੜ ਹੈ। ਧਿਆਨ ਦੇਣਾ ਜੀ ਕਿ ਹੋਮੇ ਵੇੜੇ ਮਨ ਨੂੰ ਇਹ ਆਤਮਕ ਪਿਉਂਦ ਚਾੜਨੀ, ਉਲਟੀ ਖੇਲ ਮਤ ਬਦਲਣ, ਹੋਮੇ ਰੋਗ ਦਾ ਇਲਾਜ ਜੀਵਤ ਮਰੇ ਲਈ ਸਾਧ ਸੰਗਤ, ਦੂਜਾ ਗੁਰਬਾਣੀ ਵਿਚਾਰ, ਤੀਸਰਾ ਸਿਮਰਨ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੀ ਅਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਸਾਨੂੰ ਇਉਂ ਅਗਵਾਈ ਅਤੇ ਪ੍ਰੇਰਨਾ ਕਰਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹੋਮੇ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਈ ਤਿਸ ਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੇ ਸਿਰ ਤਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੇ ਉਰਤਾਰ। ਹਾਂਜੀ, ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੇ ਉਰਤਾਰ, ਹੋਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ, ਹੋਮੇ ਵਿੱਚ ਸੇਵਾ ਨਾ ਹੋਵੇ ਨਾ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਸਮਾਏ। ਹਾਂਜੀ, ਹੁਕਮ ਮੰਨੇ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੇ ਜਾਏ, ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਏ, ਹੋਮੇ ਇਹੀ ਬੰਧਨਾ ਫਿਰ ਜੋਨੀ ਪਾਏ, ਹੋਮੇ ਕਿੱਥੋਂ ਉਪਜੇ ਕਿਤ ਸੰਜਮੇ ਜਾਏ, ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ, ਹੋਮੇ ਦੀਰਘ ਰੋਗ ਹੈ ਦਾਰੂ ਪੀਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ, ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨ ਕੇਵਲ, ਹੋਮੇ ਸ਼ਬਦ ਜਲਾਏ ਹੋਂ ਹੋਂ ਪੀਤ ਪਇਓ ਹੈ ਪੀਚੋ, ਸੁਣਤ ਦੇਸ਼ ਨਿਕਟਾਇਓ ਪਾਂ ਪੀਰੀ ਕੇ ਪਾਤ ਭਰ ਦੋ, ਬਿਨ ਪੇਖੇ ਦੂਰ ਆਇਓ ਪਇਓ ਕਿਰਪਾਲ ਸਰਬ ਕੋ ਠਾਕਰ, ਸਗਰੋ ਦੁਖ ਮਿਟਾਇਓ ਕਹੋ ਨਾਨਕ ਹੋਮੇ ਪੀਤ ਗੁਰ ਖੋਈ, ਤੋ ਦਿਆਰ ਬੀਠ ਰੋ ਪਾਇਓ। ਨਾਨਕ ਲਿਖੈ ਇੱਕ ਗੱਲ ਹੋਰ ਹੋਮੇ ਚੱਖਣਾ ਚਾਖ। ਹਾਂਜੀ, ਨਾਨਕ ਲਿਖੈ ਇੱਕ ਗੱਲ ਹੋਰ ਹੋਮੇ ਚੱਖਣਾ ਚਾਖ। ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੇ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ, ਹੋਮੇ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਨਹੀਂ। ਹਾਂਜੀ, ਹੋਮੇ ਨੂੰ ਮਾਰਨਾ ਜਾਂ ਇਸ ਨੂੰ ਨਾਸ਼ ਕਰਨ ਦਾ ਤਾਂ ਸਵਾਲ ਹੀ ਨਹੀਂ, ਕਿਉਂਕਿ ਇਹ ਮਨ ਦੀ ਭਾਵਨਾ ਹੈ, ਰੰਗਤ ਹੈ, ਕੌਂਸ਼ੀਅਸਨੈਸ ਹੀ ਹੈ। ਹੋਮੇ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਅਤੇ ਅਣਹੋਂਦ ਦਾ ਹੀ ਨਾਮ ਹੈ। ਇਸ ਤਰ੍ਹਾਂ ਚਾਨਣ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹੋਮੇ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ। ਧਿਆਨ ਦੇਣਾ ਜੀ ਕਿ ਹੋਮੇ ਦਾ ਜਿਹੜਾ ਇਹ ਖਿਆਲ ਹੈ ਇਹ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ, ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹੋਮੇ ਦਾ ਅਭਾਵ ਹੋ ਸਕਦਾ ਹੈ, ਹੋਮੇ ਘੱਟ ਸਕਦੀ ਹੈ। ਕਿਸ ਤਰ੍ਹਾਂ? ਪਰਮੇਸ਼ਰ ਦਾ ਸਿਮਰਨ ਜਾਂ ਉਸਦੀ ਯਾਦ। ਹੋਮੇ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾਹੋ, ਬੁੱਧ ਬਦਲੀ ਸਿੱਧ ਪਾਈ ਉਲਟੀ ਖੇਲ ਪਿਰਮ ਦੀ ਹੈ। ਹੋਮੇ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਹਾਂਜੀ, ਇਹ ਹੋਮੇ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਹੈ ਬੜੀ ਉਲਟੀ ਖੇਲ ਪਿਰਮ ਦੀ, ਉਲਟੀ ਹੋਏ ਮਤ ਬਦਲਾਓ ਹੈ, ਬੁੱਧ ਬਦਲੀ ਸਿੱਧ ਪਾਈ ਹੈ। ਉੱਪਰਲੀਆਂ ਵਿਚਾਰਾਂ ਦੁਆਰਾ ਹਾਂਜੀ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਟਰਾਂਸਫਾਰਮੇਸ਼ਨ ਆਫ ਕੌਨਸ਼ੀਅਸਨੈਸ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਦੂਸਰਾ ਅਟੁੱਟ ਨਾਮ ਅਭਿਆਸ ਕਮਾਈ, ਹਾਂਜੀ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ, ਅਤੇ ਤੀਸਰਾ ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਡਿਵਾਈਨ ਕੌਨਸ਼ੀਅਸਨੈਸ ਵੱਲ ਹੋ ਜਾਂਦਾ ਹੈ ਅਤੇ ਸਾਡਾ ਮਨ ਤਨ ਚਿੱਤ ਬੁੱਧੀ ਅੰਤਸ਼ਕਰਨ ਸਹਿਜੇ ਸਹਿਜੇ ਬਦਲਣੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹੋਮੇ, ਇਸ ਭਿਆਨਕ ਘਮੰਡ, ਇਸ ਭਿਆਨਕ ਇੱਜ਼ਤ ਮਾਣ ਗਰਬ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਉਦਮ ਪ੍ਰੇਰਣਾ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹੋਮੇ ਕਾਰਨ ਵਿਘਨ ਪੈਂਦਾ ਹੈ। ਧਿਆਨ ਦੇਣਾ ਜੀ, ਬੜਾ ਜ਼ਰੂਰੀ ਨੁਕਤਾ ਮਹਾਂਪੁਰਖਾਂ ਨੇ ਇੱਥੇ ਦੱਸਿਆ ਹੈ ਕਿ ਇਹ ਉਲਟੀ ਪਿਰਮ ਖੇਲ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹੋਮੇ, ਇਸ ਘਮੰਡ, ਇਹ ਇੱਜ਼ਤ, ਇਹ ਮਾਣ, ਇਹ ਗਰਭ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ, ਦੂਰ ਕਰਨ ਦਾ ਉਦਮ, ਦੂਰ ਕਰਨ ਦੀ ਪ੍ਰੇਰਣਾ, ਦੂਰ ਕਰਨ ਦੀ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ 'ਤੇ ਉਸਦੇ ਰਸ ਵਿੱਚ ਹੋਮੇ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਇਹ ਵਿਘਨ ਮੌਤ ਹੀ ਹੁੰਦੀ ਹੈ। ਕਿਉਂਕਿ ਹੋਮੇ ਦੇ ਕਾਰਨ ਜੇ ਉਸਨੂੰ ਵਿਘਨ ਪੈ ਗਿਆ ਉਸਦੇ ਪਾਦੀ ਤੇ ਮੌਤ ਹੋ ਗਈ। ਹਾਂਜੀ, ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ। ਇਹ ਚਿੰਤਾ ਉਪਜੀ ਘੱਟ ਮੈਂ, ਜਬ ਗੁਰ ਚਰਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ, ਜੋ ਪ੍ਰਭ ਜਸ ਮੈਂ ਪਾਗਿਓ। ਇਹ ਆਤਮਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਹੈ ਬੜੀ ਔਖੀ ਖੇਲ, ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਇਹ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਪਰ ਗੁਰਬਾਣੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਏ ਮਤ ਬਦਲਾਓ। ਇਹ ਉਲਟੀ ਪਿਰਮ ਖੇਲ ਤੋਂ ਬਗੈਰ ਅਸੀਂ ਹੋਮੇ ਦੇ ਭਰਮ ਭੁਲਾਵੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਕੋਰਕਾ ਦੁਆਰਾ ਪਲਚ ਪਲਚ ਅਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਹਾਂਜੀ, ਅਸੀਂ ਇਹ ਉਲਟੀ ਖੇਲ ਪਿਰਮ ਤੋਂ ਬਗੈਰ ਅਸੀਂ ਹੋਮੇ ਦੇ ਭਰਮ ਭੁਲਾਵੇ ਦੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਕੋਰਕਾ ਦੁਆਰਾ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਹੋਮੇ ਦੇ ਭਰਮ ਭੁਲਾਵੇ ਦਾ ਪਰਦਾ ਲੈ ਜਾਂਦਾ ਹੈ ਤਾਂ ਜੀਵ ਦੀ ਆਤਮਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਜਦੋਂ ਹੋਮੇ ਦਾ ਪਰਦਾ ਲੈ ਗਿਆ ਤੇ ਫਿਰ ਉਹਦੀ ਆਤਮਕ ਅਵਸਥਾ ਨੂੰ ਮਹਾਂਪੁਰਖਾਂ ਦੁਆਰਾ ਇਉਂ ਬਿਆਨ ਕੀਤਾ ਹੈ। ਗੁਰਬਾਣੀ ਅਨੁਸਾਰ ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਰਹਾਓ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰ ਪੂਰੇ ਪਧਾਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ। ਅਚਰਜ ਏਕ ਸੁਨੋ ਰੇ ਪਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਾਰ ਦਾ ਠਾਕਰ ਜੋ ਪੇਟਿਓ, ਤੋ ਬਿਸਰੀ ਤਾਤ ਪਰਾਈ। ਕਹਿਓ ਨਾ ਜਾਈ ਇਹੋ ਅਚੰਭੋ, ਸੋ ਜਾਣੇ ਜਿਨ ਚਾਖਿਆ, ਕਹੋ ਨਾਨਕ ਸੱਚ ਪਏ ਵਿਗਾਸਾ, ਗੁਰ ਨਿਦਾਨ ਹਿਰਦੈ ਲੈ ਰਾਖਿਆ। ਇਹ ਇਲਾਹੀ ਉਲਟੀ ਖੇਲ ਪਿਉਂਦ ਮਤ ਬੁੱਧ ਬਦਲੀ ਅਚਰਜ ਕੌਤਕ, ਜੋ ਕਿਰਪਾ ਗੋਬਿੰਦ ਪਈ ਦੇ ਕ੍ਰਿਸ਼ਮਿਆਂ ਦਾ ਨਖੇੜਵਾਂ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਇੱਕ ਪਾਸੇ ਹੋਮੇ ਦੀ ਅਵਸਥਾ, ਦੂਜੇ ਪਾਸੇ ਨਾਮ ਵਾਲੀ ਅਵਸਥਾ। ਹੋਮੇ ਦੀ ਅਵਸਥਾ ਵਿੱਚ ਮਾਇਆ ਦਾ ਅੰਧ ਗੁਬਾਰ, ਮਾਇਆ ਦਾ ਸਿਮਰਨ, ਮਾਇਆ ਦਾ ਭਰਮ ਭੁਲਾਵਾ ਮੈਂ ਮੇਰੀ ਹੈ। ਨਾਮ ਵਾਲੀ ਅਵਸਥਾ ਆਤਮ ਪ੍ਰਕਾਸ਼ ਹੈ, ਹਰੀ ਦਾ ਸਿਮਰਨ ਹੈ, ਨਾਮ ਦਾ ਪ੍ਰਕਾਸ਼ ਹੈ, ਤੂੰ ਤੇਰੀ ਹੈ। ਇੱਥੇ ਮਾਇਆ ਦੀ ਗੁਲਾਮੀ ਹੈ, ਮਨ ਦਾ ਹੁਕਮ ਹੈ, ਹੋਮੇ ਦੀ ਕਾਂਡ ਕਾਲ ਕੋਠਰੀ ਦੀ ਕੈਦ ਹੈ, ਅਨੇਕਤਾ ਹੈ। ਹਾਂਜੀ, ਉੱਥੇ ਨਾਮ ਦੀ ਅਵਸਥਾ ਵਿੱਚ ਇਲਾਹੀ ਆਜ਼ਾਦੀ ਹੈ, ਇਲਾਹੀ ਹੁਕਮ ਹੈ, ਆਤਮਕ ਆਜ਼ਾਦੀ ਹੈ, ਏਕਤਾ ਏਕੰਕਾਰ ਹੈ। ਉੱਥੇ ਦੂਜਾ ਪਾਓ ਹੈ, ਰੱਬ ਦੀ ਪੁੱਲ ਹੈ, ਤ੍ਰਿਸ਼ਨਾ ਹੈ। ਹਾਂਜੀ, ਨਾਮ ਦੀ ਅਵਸਥਾ ਆਪੇ ਆਪ ਹੈ, ਰੱਬ ਦੀ ਯਾਦ ਹੈ, ਸਗਲ ਤ੍ਰਿਸ਼ਨ ਬੁਝ ਗਈ ਹੈ। ਹਾਂਜੀ, ਇੱਥੇ ਤਾਤ ਪਰਾਈ ਹੈ, ਦੁੱਖ ਦੁਸ਼ਟ ਹਨ, ਦੂਤ ਦੁਸ਼ਟ ਹਨ, ਮਲੀਨ ਬੁੱਧ ਹੈ, ਹੋਮੇ ਦੀ ਹੰਗਤਾ ਹੈ, ਆਪਣਾ ਪਾਣਾ ਹੈ। ਨਾਮ ਦੀ ਅਵਸਥਾ ਸਗਲ ਸੰਗ ਹਮਕੋ ਬਣਿਆਈ ਹੈ, ਸੰਤ ਸਭ ਸਜਨਈ ਹੈ, ਵਿਵੇਕ ਬੁੱਧ ਹੈ, ਨਿਮਰਤਾ ਰਿਦੇ ਗਰੀਬੀ ਰੱਬੀ ਪਾਣਾ ਹੈ। ਇੱਥੇ ਦੁੱਖ ਕਲੇਸ਼ ਚਿੰਤਾ ਫਿਕਰ ਬਾਹਰ ਢੂੰਡਣਾ ਹੈ, ਦਾਵੇ ਛਾਡਨ ਹੋ ਦਾਵੇ ਛਾ ਦਾਦਨ ਹੋਰ ਹੈ ਹੋਤ ਹੈ। ਹਾਂਜੀ, ਅਤੇ ਨਾਮ ਦੀ ਅਵਸਥਾ ਅਟਲ ਸੁਖ ਅਵਿਨਾਸ਼ੀ ਖੇਮ ਚਿੰਤਾ ਸਗਲ ਬਿਨਾਸੀ ਸਭ ਕਿਛ ਕਰਮ ਹੈ। ਹਾਂਜੀ, ਇੱਥੇ ਏਕ ਬੋਲ ਵੀ ਖਪਤੋ ਨਾਹੀ, ਉੱਥੇ ਸਾਧ ਸੰਗਤ ਸ਼ੀਤ ਲਈ, ਇੱਥੇ ਦਿਮਾਗੀ ਗਿਆਨ, ਉੱਥੇ ਆਤਮਕ ਤੱਤ ਗਿਆਨ, ਇੱਥੇ ਘਿਰਣਾ, ਉੱਥੇ ਪਿਆਰ, ਇੱਥੇ ਝੂਠੀ ਪਾਤਸ਼ਾਹੀ, ਉੱਥੇ ਕਾਇਮ ਦਾਇਮ ਸਦਾ ਪਾਤਸ਼ਾਹੀ। ਹਾਂਜੀ, ਹੋਮੇ ਦੀ ਅਵਸਥਾ ਮਨਮੁਖਤਾ ਹੈ, ਜਮਾਂ ਦੀ ਸਜ਼ਾ ਹੈ, ਜੋ ਲੋ ਪੋਟ ਉਡਾਨ ਉਠਾਈ ਚੱਲਿਓ ਹੈ, ਇੱਥੇ ਗੁਰਮੁਖ ਹੈ, ਆਓ ਬੈਠ ਆਦਰ ਸਭ ਦਿਓ ਹੈ, ਪੋਟ ਡਾਰ ਗੁਰਪੂਰਾ ਮਿਲਿਆ ਹੈ, ਤੋ ਨਾਨਕ ਨਿਰਣੇ ਦੇ। ਹਾਂਜੀ, ਹੋਮੇ ਦੀ ਅਵਸਥਾ ਹੋਮੇ ਦੇ ਗਰਭ ਗੁਮਾਨ ਦਾ ਅਫਰੇਵਾਂ, ਝੂਠ 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 ਦੁਨੀ ਗੁਮਾਨ ਹੈ। ਹਾਂਜੀ, ਨਾਮ ਦੀ ਅਵਸਥਾ ਮਨ ਮਤਵਾਰੋ, ਨਾਮ ਰਸ ਪੀਵੈ, ਖੂਬ 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 ਤੇਰੋ ਨਾਮ। ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ, ਹਾਂਜੀ ਉਦਾਹਰਣ, ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ, ਬੂਟੇ ਵਿੱਚ ਜੀਵਨ ਰੋਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੋਂ ਤੋਂ ਨੂੰ ਕੋਈ ਹੋਰ ਰੰਗਣ ਜਾਂ ਤੱਤ ਚੜ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਤੱਤੀ ਟੈਂਕੀ ਵਾਟਰ ਕੂਲਰ ਜਾਂ ਗੀਜ਼ਰ ਵਿੱਚੋਂ ਲੰਘਦਾ ਹੋਇਆ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜਨ ਨਾਲ ਸਾਡੀ ਮਤ ਬੁੱਧ ਬਦਲੀ, ਅੰਤਸ਼ਕਰਨ ਤੱਤ ਅੰਸ਼, ਹਾਂਜੀ ਰੰਗਣ ਖਿਆਲ ਭਾਵਨਾ ਸ਼ਰਧਾ ਵਲਵਲੇ ਮਰਜ਼ੀ ਰੀਝਾਂ ਚਾਓ ਉਮੰਗ ਜੋਸ਼ ਸਵਾਦ ਸਿਆਣਪਾਂ ਉਕਤੀਆਂ ਜੁਗਤੀਆਂ ਕਰਮ ਆਦਤਾਂ ਜੀਵਨ ਭਾਗ ਸਭ ਕੁਝ ਉੱਕਾ ਹੀ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜੋ ਤੂੰ ਚੱਲੇ ਚਲਾ ਜੋ ਤੂੰ ਚਲਾਵੇ ਤਿਵ ਚੱਲੇ ਸੁਆਮੀ। ਹਾਂਜੀ, ਕਦੋਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ? ਜਦੋਂ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ। ਜਿਵੇਂ ਬੂਟੇ ਨੂੰ ਪਿਉਂਦ ਚੜ੍ਹੀ, ਉਹਦੇ ਵਿੱਚ ਜੀਵਨ ਰੋਂ ਤਾਂ ਉਹੀ ਸੀ ਪਰ ਉਹਦਾ ਤੱਤ ਬਦਲ ਗਿਆ। ਹੁਣ ਸਾਡੇ ਮਨ ਨੂੰ ਕੀ ਹੋਇਆ ਕਿ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜੋ ਤੂੰ ਚਲਾਵੇ ਤਿਵ ਚੱਲੇ ਸੁਆਮੀ, ਜਿਉਂ ਬੁਲਾਵੇ ਤਿਉਂ ਨਾਨਕ ਦਾਸ ਬੋਲੇ, ਜੇ ਕਰਾਏ ਸੋ ਕਰਨਾ, ਜੈ ਬਸਾਲੇ ਤਾਂ ਬੈਸਾ ਸੁਆਮੀ, ਜੈ ਭੇਜੈ ਤੈਂ ਜਾਵਾਂ, ਜਿਉਂ ਤੂੰ ਰੱਖੈ ਤਿਵ ਰਹੋ ਅਨੁਸਾਰ ਜੀਵਨ ਬਤੀਤ ਕਰਦਾ ਹੈ ਜੀਵ। ਗੁਰਮਤਿ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਹਾਂਜੀ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਅਪੁਸ਼ਟ ਬਾਤ 'ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧ ਕਾਪ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਹਾਂਜੀ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਏ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਇਸ ਤਰ੍ਹਾਂ ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਦੀ ਵਿੱਚ ਮਾਤ ਪੈ ਜਾਂਦੀ ਹੈ ਅਤੇ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਇਸ ਬਿਸਮਾਤੀ ਅਵਸਥਾ ਵਿੱਚ ਆਪ ਮੁਹਾਰੇ ਇਹ ਪੰਕਤੀ ਨਿਕਲਦੀ ਹੈ ਕਿ ਖੂਬ 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 ਤੇਰੋ ਨਾਮ, ਇਹੋ ਜਿਹੀ ਬਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਣਤ ਅਗਾਧ ਬੋਧ ਸੋ ਹਿਰਦੇ ਗੁਰਦਿਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਂ ਨਾ ਮਤ ਹੈ। ਹਾਂਜੀ, ਗਿਆਨ ਮੇਂ ਨਾ ਗਿਆਨ ਰਹੋ, ਗਤ ਮੇਂ ਨਾ ਗਤ ਹੈ, ਤੀਰਜ ਕੋ ਤੀਰਜ ਗਰਭ ਕੋ ਗਰਭ ਗਯੋ, ਰਤ ਮੇਂ ਨਾ ਰਤ ਰਹੀ, ਪਤ ਰਤ ਪਤ ਹੈ। ਅਦਭੁਤ ਪਰਮ ਪਰਮ ਪਦ ਬਿਨਸੈ ਬਿਸਮ, ਅਦਭੁਤ ਪਰਮ ਪਤ ਬਿਨਸੈ ਬਿਸਮ, ਅਸਚਰਜ ਅਸਚਰਜ ਅਤ ਅਤ ਹੈ। ਆਤਮ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਅਤੇ ਪ੍ਰਫੁੱਲਿਤ ਕੀਤਾ, ਉਸ ਹਉਮੈ ਦਾ ਤਾਂ ਬਿਲਕੁਲ ਉਹ ਝੂਠ ਕੂੜ ਦੂਜਾ ਭਾਉ ਹੀ ਸੀ। ਇਹੋ ਜਿਹੇ ਭਰਮ ਭੁਲਾਵੇ ਦਾ ਅਗਿਆਨਤਾ ਦੇ ਅੰਧ ਗੁਬਾਰ ਉੱਤੇ ਜਿਹੜੇ ਖਿਆਲ ਜਿਹੜੇ ਨਿਸ਼ਚੇ ਕਲਪਨਾ ਮੈਂ ਮੇਰੀ ਦੇ ਦਾਅਵੇ ਕਰਦਾ ਆਇਆ ਸੀ, ਉਹ ਸਾਰੇ ਕੂੜ ਸਾਰੇ ਝੂਠ ਦੂਜਾ ਭਾਉ ਹੀ ਸਨ, ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈ ਹੀ ਗਵਾਇਆ ਹੈ। ਧਿਆਨ ਦੇਣਾ ਜੀ ਕਿ ਜਦੋਂ ਆਤਮ ਪ੍ਰਕਾਸ਼ ਹੋ ਜਾਂਦਾ ਹੈ ਜੀਵ ਨੂੰ, ਫਿਰ ਉਸਨੂੰ ਪਹਿਲੀ ਵਾਰ ਇਹ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਦੇ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਅਤੇ ਪ੍ਰਫੁੱਲਿਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਬਿਲਕੁਲ ਕੂੜ ਦੂਜਾ ਭਾਉ ਹੀ ਸੀ। ਇਹੋ ਜਿਹੇ ਭਰਮ ਭੁਲਾਵੇ ਜਾਂ ਅਗਿਆਨਤਾ ਦੇ ਆਧਾਰ ਉੱਤੇ ਜਿਹੜੇ ਖਿਆਲ ਨਿਸ਼ਚੇ ਕਲਪਨਾ ਅਤੇ ਮੈਂ ਮੇਰੀ ਦੇ ਦਾਅਵੇ ਕਰਦਾ ਆਇਆ ਸੀ, ਉਹ ਸਾਰੇ ਕੂੜ ਝੂਠ ਦੂਜਾ ਭਾਉ ਹੀ ਸਨ, ਇਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈ ਗਵਾਇਆ ਹੈ। ਕੂੜ ਕੂੜੇ ਨੇਹੁ ਲੱਗਾ ਵਿਸਰਿਆ ਕਰਤਾਰ। ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਵ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ, ਸੱਚੀ ਸੁੱਚੀ ਹਲੀਮੀ, ਸੱਚੀ ਸੁੱਚੀ ਗਰੀਬੀ, ਦਾਸ ਭਾਵਨਾ ਉਪਜ ਹੀ ਨਹੀਂ ਸਕਦੀ। ਧਿਆਨ ਦੇਣਾ ਜੀ, ਮਹਾਂਪੁਰਖ ਗੁਰਮੁਖਾਂ ਨੇ ਬੜੇ ਡੂੰਘੇ ਇਹ ਵਿਚਾਰ ਰੱਖੇ ਹਨ ਕਿ ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਵ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ, ਸੱਚੀ ਸੁੱਚੀ ਹਲੀਮੀ, ਸੱਚੀ ਸੁੱਚੀ ਗਰੀਬੀ, ਦਾਸ ਭਾਵਨਾ ਉਪਜੀ ਨਹੀਂ ਸਕਦੀ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ 'ਤੇ ਨਿਮਰਤਾ ਅਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ ਲੋਕ ਪਚਾਰਾ ਕੂੜ ਅਤੇ ਪਖੰਡ ਹੈ। ਗੁਰਬਾਣੀ ਵਿੱਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨ ਕੋਏ, ਤਰ ਤਰਾਜੂ ਤੋਲੀਐ ਨਿਵੈ ਸੁਗੌਰਾ ਹੋਏ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ, ਸੀਸ ਨਿਵਾਈਐ ਕਿਆ ਥੀਐ ਜਾ ਹਿਰਦੇ ਕਸੁੱਧੇ ਜਾਏ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ, ਸੱਚੀ ਸੁੱਚੀ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਸੱਚੀ ਸੁੱਚੀ ਗਰੀਬੀ, ਸੱਚੀ ਸੁੱਚੀ ਨਿਮਰਤਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪੈਰੀ ਪੈ ਪਾ ਖਾਕ ਹੋਏ, ਮਨ ਬਚ ਕਰਮ ਭਰਮ ਪਉ ਖੋਈ, ਹੋਏ ਪੰਚਾਇਨ ਪੰਚ ਮਾਰ, ਬਾਹਰ ਜਾਂਦਾ ਰੱਖ ਸੰਗੋਈ, ਬੋਲ ਅਬੋਲ ਸਾਧ ਜਨ ਓਈ। ਹਉਮੈ ਗਰਭ ਨਿਵਾਰੀਐ ਗੁਰਮੁਖ ਹਿਰਦੈ ਗਰੀਬੀ ਆਵੈ, ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੈ, ਹੋਏ ਨਿਮਾਣਾ ਟੈ ਪਵੇ ਦਰਗੈ ਮਾਣ ਨਿਮਾਣਾ ਪਾਵੇ। ਹਾਂਜੀ ਹੋਏ ਨਿਮਾਣਾ ਟੈ ਪਵੇ, ਦਰਗਹਿ ਮਾਣ ਨਿਮਾਣਾ ਪਾਏ, ਖਸਮੇ ਸੋਈ ਭਾਵਦਾ, ਖਸਮੇ ਦਾ ਜਿਸ ਭਾਣਾ ਭਾਵੈ, ਭਾਣਾ ਮੰਨੇ ਮੰਨੀਏ ਆਪਣਾ ਭਾਣਾ ਆਪ ਮਨਾਵੇ, ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹੇ ਲਾ ਦਾਵੈ, ਸਾਧ ਸੰਗਤ ਮਿਲ ਹੁਕਮ ਕਮਾਵੇ। ਫਿਰ ਦੁਹਰਾ ਦਈਏ ਜੀ, ਖਸਮੇ ਸੋਈ ਭਾਵਦਾ, ਖਸਮੇ ਦਾ ਜਿਸ ਭਾਣਾ ਭਾਵੈ, ਭਾਣਾ ਮੰਨੇ ਮੰਨੀਏ ਆਪਣਾ ਭਾਣਾ ਆਪ ਮਨਾਵੇ, ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹੇ ਲਾ ਦਾਵੈ, ਸਾਧ ਸੰਗਤ ਮਿਲ ਹੁਕਮ ਕਮਾਵੇ। ਹਾਂਜੀ ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ, ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਗੁਰਬਾਣੀ ਵਿਚਾਰ ਹਉਮੈ ਭਾਗ ਦੂਜਾ ਲੇਖ ਨੰਬਰ 10। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਨੇ ਅਤਿਅੰਤ ਡੂੰਘੀ ਆਤਮਕ ਖੋਜ ਕਰਕੇ, ਗੁਰਬਾਣੀ ਦੀ ਜੋ ਆਪ ਜੀ ਨੇ ਖੋਜ ਕੀਤੀ, ਆਤਮਕ ਝਲਕਾਰੇ ਵੱਜੇ, ਆਤਮਕ ਅਨੁਭਵ ਪ੍ਰਾਪਤ ਹੋਏ, ਉਹਨਾਂ ਅਨੁਭਵਾਂ ਵਿੱਚੋਂ ਇਹ ਹੀਰੇ ਮੋਤੀ ਕੱਢ ਕੇ 132 ਲਿਖਤਾਂ ਇਹ ਪੰਜਾਬੀ ਦੀਆਂ ਲਿਖੀਆਂ ਹਨ, ਜੋ ਗੁਰਬਾਣੀ ਦੇ ਗੋਜ ਸਿਧਾਂਤਾਂ ਗੁੱਝੇ ਭੇਦਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ, ਸਾਨੂੰ ਆਤਮਕ ਤੌਰ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਦੀਆਂ ਹਨ। ਭਾਰਤ ਇਹਨਾਂ ਦਾ ਸਟਾਲ ਲੱਗਾ ਹੈ, 13 ਕਿਤਾਬਾਂ 130 ਰੁਪਏ ਦੀ ਲਾਗਤ ਅਤੇ ਕੀਮਤ ਤੋਂ ਵੀ ਘੱਟ ਇਹ ਸੈੱਟ ਉਪਲਬਧ ਹੈ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਆਪ ਇਹਨਾਂ ਲੇਖਣੀਆਂ ਨੂੰ 132 ਲਿਖਤਾਂ ਕੇਵਲ ਨਾਮ ਮਾਤਰ ਭੇਟਾ 130 ਰੁਪਏ 'ਚ 13 ਕਿਤਾਬਾਂ ਦਾ ਸੈੱਟ ਅਤੇ 5 ਸਪਿਰਚੁਅਲ ਰਾਈਟਿੰਗ ਇਹ ਅਵੇਲੇਬਲ ਹਨ। ਆਪ ਜੀ ਘਰ ਲਿਜਾਓ, ਪਰਿਵਾਰਾਂ ਵਿੱਚ ਵੰਡੋ, ਬੱਚਿਆਂ ਨੂੰ ਪੜ੍ਹਾਓ, ਆਏ ਗਏ ਨੂੰ ਗਿਫਟ ਕਰੋ, ਤਾਂ ਜੋ ਵੱਧ ਤੋਂ ਵੱਧ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਜਿਉਂ ਕੇ ਅਸੀਂ ਘਰ ਬੈਠੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਇਆ ਜਨਮ ਸਫਲਾ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ